ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸ਼ੁਕਰਗੁਜ਼ਾਰੀ, ਸੁਨਹਿਰੀ ਮਤਨ, ਜ਼ਬੂਰ। ਇਹ ਉਹੀ ਦਿਨ ਹੈ ਜਿਹਨੂੰ ਖੁਦਾਵੰਦ ਨੇ ਮੁਕਰਰ ਕੀਤਾ। ਅਸੀਂ ਇਹਦੇ ਵਿੱਚ ਸ਼ਾਦਮਾਨ ਹੋਵਾਂਗੇ ਅਤੇ ਖੁਸ਼ੀ ਮਨਾਵਾਂਗੇ। ਖੁਦਾਵੰਦ ਦਾ ਸ਼ੁਕਰ ਕਰੋ ਕਿਉਂਕਿ ਉਹ ਭਲਾ ਹੈ ਅਤੇ ਉਹਦੀ ਸ਼ਫਕਤ ਹਮੇਸ਼ਾ ਦੀ ਹੈ। ਜਵਾਬੀ ਪੜ੍ਹਾਈ ਯਕੂਬ। ਐ ਮੇਰੇ ਭਰਾਵੋ, ਜਦੋਂ ਤੁਸੀਂ ਵੱਖਰੀਆਂ ਵੱਖਰੀਆਂ ਅਜ਼ਮਾਇਸ਼ਾਂ ਵਿੱਚ ਪਵੋ ਅਤੇ ਇਹਨੂੰ ਇਹ ਜਾਣ ਕੇ ਕਮਾਲ ਖੁਸ਼ੀ ਸਮਝਿਓ ਭਈ ਤੁਹਾਡੇ ਇਮਾਨ ਦੀ ਅਜ਼ਮਾਇਸ਼ ਸਬਰ ਪੈਦਾ ਕਰਦੀ ਏ ਅਤੇ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ ਤਾਂ ਜੋ ਤੁਸੀਂ ਪੂਰੇ ਕਾਮਲ ਹੋ ਜਾਓ ਅਤੇ ਤੁਹਾਡੇ ਵਿੱਚ ਕਿਸੇ ਗੱਲ ਦਾ ਘਾਟਾ ਨਾ ਰਹੇ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਕਰਦਾ ਏ, ਕਿਉਂਕਿ ਜਦੋਂ ਮਕਬੂਲ ਠਹਿਰਿਆ ਅਤੇ ਹਯਾਤੀ ਦਾ ਉਹ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਏ। ਐ ਮੇਰੇ ਪਿਆਰੇ ਭਰਾਵੋ, ਫਰੇਬ ਨਾ ਖਾਵੋ, ਹਰ ਚੰਗੀ ਬਖਸ਼ਿਸ਼ ਅਤੇ ਹਰ ਕਾਮਲ ਇਨਾਮ ਉੱਤੋਂ ਹੈ ਅਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਏ, ਜਿਹਦੇ ਵਿੱਚ ਨਾ ਕੁਝ ਬਦਲ ਸਕਦਾ ਏ ਅਤੇ ਨਾ ਗਰਦਿਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਏ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਏ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਭਈ ਸੁਣ ਕੇ ਭੁੱਲਦਾ ਨਹੀਂ ਬਲਕਿ ਅਮਲ ਕਰਦਾ ਏ। ਸਾਡੇ ਰੱਬ ਅਤੇ ਬਾਪ ਦੇ ਨੇੜੇ ਖਾਲਸ ਅਤੇ ਬੇਐਬ ਦੀਨਦਾਰੀ ਇਹ ਹੈ ਭਈ ਯਤੀਮਾਂ ਅਤੇ ਬੇਵਾਂ ਦੀ ਮੁਸੀਬਤ ਦੇ ਵੇਲੇ ਉਹਨਾਂ ਦੀ ਖਬਰਗੀਰੀ ਕਰੀਏ ਅਤੇ ਆਪਣੇ ਆਪ ਨੂੰ ਜੱਗ ਤੋਂ ਬੇਖਬਰ ਰੱਖੀਏ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ। ਹੁਣ ਐ ਯਾਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਅਤੇ ਜਿਹਨੇ ਐ ਇਸਰਾਇਲ ਤੈਨੂੰ ਬਣਾਇਆ, ਇੰਝ ਆਖਦਾ ਏ ਭਈ ਖੌਫ ਨਾ ਕਰ ਕਿਉਂਕਿ ਮੈਂ ਤੇਰਾ ਖੁਫੀਆ ਦਿੱਤਾ ਏ, ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜ਼ਬੂਰ। ਸਾਧਕ ਦੀਆਂ ਮੁਸੀਬਤਾਂ ਬਹੁਤ ਨੇ ਪਰ ਖੁਦਾਵੰਦ ਉਹਨੂੰ ਉਹਨਾਂ ਤੋਂ ਰਿਹਾਈ ਬਖਸ਼ਦਾ ਏ। ਕੁਲਸੀਓ। ਚਾਲ ਚਲਨ ਖੁਦਾਵੰਦ ਦੇ ਲਾਇਕ ਹੋਵੇ ਅਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਅਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਅਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਅਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਅਤੇ ਤਹੱਮਲ ਕਰ ਸਕੋ। ਨਹਮੀਆਂ। ਨਹਮੀਆਂ ਦਾ ਕਲਾਮ ਜਿਵੇਂ ਭਈ ਮੈਂ ਸੋਸਨ ਮਹਿਲ ਵਿੱਚ ਸੀ, ਹਨਨੀਆਂ ਜਿਹੜਾ ਮੇਰੇ ਭਰਾਵਾਂ ਵਿੱਚੋਂ ਇੱਕ ਆਇਆ ਅਤੇ ਕੁਝ ਬੰਦੇ ਯਹੂਦਾ ਤੋਂ ਆਏ, ਉਹਨਾਂ ਨੇ ਮੈਨੂੰ ਆਖਿਆ ਭਈ ਉਹ ਬਾਕੀ ਲੋਕ ਜਿਹੜੇ ਅਸੀਰੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਵੱਸਦੇ ਨੇ ਬਹੁਤ ਤੰਗੀ ਅਤੇ ਜ਼ਿਲਤ ਵਿੱਚ ਪਏ ਨੇ ਅਤੇ ਯਰੂਸ਼ਲਮ ਦੀ ਕੰਧ ਟੁੱਟੀ ਹੋਈ ਏ ਅਤੇ ਉਹਦੇ ਫਾਟਕ ਅੱਗ ਨਾਲ ਸੜੇ ਹੋਏ ਨੇ। ਨਹਮੀਆਂ। ਫਿਰ ਮੈਂ ਬਾਦਸ਼ਾਹ ਨੂੰ ਆਖਿਆ ਭਈ ਜੇ ਬਾਦਸ਼ਾਹ ਦੀ ਮਰਜ਼ੀ ਹੋਵੇ ਅਤੇ ਜੇ ਤੇਰੇ ਖਾਦਮ ਉੱਤੇ ਤੇਰੇ ਕਰਮ ਦੀ ਨਜ਼ਰ ਏ ਅਤੇ ਤੂੰ ਮੈਨੂੰ ਯਹੂਦਾ ਵਿੱਚ ਮੇਰੇ ਪਿਓ ਦਾਦੇ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦੇ ਤਾਂ ਜੋ ਮੈਂ ਉਹਨੂੰ ਫੇਰ ਬਣਾਵਾਂ। ਤਦ ਬਾਦਸ਼ਾਹ ਨੇ ਮੈਨੂੰ ਆਖਿਆ ਤੇਰਾ ਸਫ਼ਰ ਕਿੰਨੇ ਚਿਰ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਸ ਆਵੇਂਗਾ। ਬਾਦਸ਼ਾਹ ਦੀ ਮਰਜ਼ੀ ਹੋਈ ਭਈ ਮੈਨੂੰ ਇਕੱਲੇ ਅਤੇ ਮੈਂ ਵੇਲਾ ਤੈਅ ਕਰਕੇ ਉਹਨੂੰ ਦੱਸਿਆ ਅਤੇ ਮੈਂ ਯਰੂਸ਼ਲਮ ਅਪੜਿਆ। ਤਦ ਮੈਂ ਉਹਨਾਂ ਨੂੰ ਆਖਿਆ ਆਓ ਅਤੇ ਅਸੀਂ ਯਰੂਸ਼ਲਮ ਦੀ ਕੰਧ ਬਣਾਈਏ ਤਾਂ ਜੋ ਅੱਗੇ ਤੋਂ ਅਸੀਂ ਜ਼ਿਲਤ ਦਾ ਨਿਸ਼ਾਨ ਨਾ ਰਹੀਏ। ਨਹਮੀਆਂ। ਮਤਲਬ ਅਸੀਂ ਕੰਧ ਬਣਾਉਂਦੇ ਰਹੇ ਅਤੇ ਪੂਰੀ ਕੰਧ ਅੱਧ ਉਚਾਈ ਤੱਕ ਜੋੜੀ ਗਈ ਕਿਉਂਕਿ ਲੋਕ ਦਿਲ ਲਾ ਕੇ ਕੰਮ ਕਰਦੇ ਸੀ। ਪਰ ਜਦ ਸੁੰਬਲਤ ਅਤੇ ਤੋਬੀਆ ਅਤੇ ਅਰਬਾਂ ਅਤੇ ਅਮੋਨੀਆਂ ਅਤੇ ਅਸ਼ਦੂਦੀਆਂ ਨੇ ਸੁਣਿਆ ਭਈ ਯਰੂਸ਼ਲਮ ਦੀ ਕੰਧ ਮੁਰੰਮਤ ਹੁੰਦੀ ਜਾਂਦੀ ਏ ਅਤੇ ਦਰਾੜਾਂ ਬੰਦ ਹੋਣ ਲੱਗੀਆਂ ਨੇ ਅਤੇ ਉਹ ਸੜ ਗਏ ਅਤੇ ਸਾਰਿਆਂ ਨੇ ਮਿਲ ਕੇ ਬੰਦਿਸ਼ ਬੰਨੀ ਭਈ ਆ ਕੇ ਯਰੂਸ਼ਲਮ ਨਾਲ ਲੜਨ ਅਤੇ ਉੱਥੇ ਪਰੇਸ਼ਾਨੀ ਪੈਦਾ ਕਰ ਦੇਣ। ਪਰ ਅਸੀਂ ਰੱਬ ਤੋਂ ਦੁਆ ਕੀਤੀ ਭਈ ਉਹਨਾਂ ਦੇ ਪਰੋਂ ਦਿਨ ਰਾਤ ਉਹਨਾਂ ਦੇ ਮੁਕਾਬਲੇ ਵਿੱਚ ਪਹਿਰਾ ਬਿਠਾਵੇ ਅਤੇ ਜਦੋਂ ਸਾਡੇ ਵੈਰੀਆਂ ਨੇ ਸੁਣਿਆ ਭਈ ਇਹ ਗੱਲ ਸਾਨੂੰ ਪਤਾ ਚੱਲ ਗਈ ਅਤੇ ਰੱਬ ਨੇ ਉਹਨਾਂ ਦਾ ਮਨਸੂਬਾ ਜ਼ਾਹਰ ਕਰ ਦਿੱਤਾ ਅਤੇ ਅਸੀਂ ਸਾਰੇ ਦੇ ਸਾਰੇ ਸ਼ਹਿਰ ਨੂੰ ਆਪਣੇ ਆਪਣੇ ਕੰਮ 'ਤੇ ਪਰਤੇ। ਨਹਮੀਆਂ। ਜਦੋਂ ਸ਼ਹਿਰੇ ਪਨਾਹ ਬਣ ਗਈ ਤੇ ਮੈਂ ਫਾਟਕ ਲਾ ਲਏ ਤੇ ਦਰਬਾਨ ਤੇ ਗਾਣ ਵਾਲੇ ਤੇ ਲਾਵੀ ਮੁਕਰਰ ਹੋ ਗਏ। ਨਹਿਮੀਆ ਤੇ ਸਾਰੇ ਲੋਕੀ ਇੱਕ ਹੋ ਕੇ ਇਕੱਠੇ ਹੋਏ ਤੇ ਉਹਨਾਂ ਨੇ ਅਜ਼ਰੀਆ ਫਕੀਰ ਨੂੰ ਆਖਿਆ ਭਈ ਮੂਸਾ ਦੀ ਸ਼ਰੀਅਤ ਦੀ ਕਿਤਾਬ ਲਿਆਵੇ ਤੇ ਉਹਨਾਂ ਨੇ ਉਸ ਕਿਤਾਬ ਯਾਨੀ ਰੱਬ ਦੀ ਸ਼ਰੀਅਤ ਵਿੱਚੋਂ ਸਾਫ਼ ਆਵਾਜ਼ ਨਾਲ ਪੜ੍ਹਿਆ ਤੇ ਨਹਿਮੀਆ ਨੇ ਸਾਰੇ ਲੋਕਾਂ ਨੂੰ ਆਖਿਆ ਭਈ ਅੱਜ ਦਾ ਦਿਨ ਖੁਦਾਵੰਦ ਤੁਹਾਡੇ ਰੱਬ ਲਈ ਪਾ ਕੇ ਨਾ ਦੁਖੀ ਹੋਵੋ ਨਾ ਰੋਵੋ ਕਿਉਂ ਜੇ ਸਾਰੇ ਲੋਕੀ ਸ਼ਰੀਅਤ ਦੀਆਂ ਗੱਲਾਂ ਸੁਣ ਕੇ ਰੋਣ ਲੱਗ ਗਏ ਸੀ। ਫਿਰ ਉਹਨੇ ਉਹਨਾਂ ਨੂੰ ਆਖਿਆ ਭਈ ਹੁਣ ਜਾਓ ਤੇ ਜੋ ਕੁਝ ਮੋਟਾ ਏ ਖਾਓ ਤੇ ਜੋ ਕੁਝ ਮਿੱਠਾ ਏ ਪੀਓ ਤੇ ਜਿਨ੍ਹਾਂ ਲਈ ਕੁਝ ਤਿਆਰ ਨਹੀਂ ਹੋਇਆ ਉਹਨਾਂ ਦੇ ਕੋਲ ਵੀ ਘੱਲੋ ਕਿਉਂ ਜੇ ਅੱਜ ਦਾ ਦਿਨ ਸਾਡੇ ਖੁਦਾਵੰਦ ਲਈ ਪਾ ਕੇ ਤੇ ਤੁਸੀਂ ਉਦਾਸ ਨਾ ਹੋਵੋ ਕਿਉਂ ਜੇ ਖੁਦਾਵੰਦ ਦੀ ਸ਼ਾਦਮਾਨੀ ਤੁਹਾਡੀ ਪਨਾਹ ਗਾਹ ਏ। ਕਰੰਥੀਓ ਇਸ ਲਈ ਵੀ ਸਾਡੀ ਦਮ ਭਰ ਲਈ ਥੋੜ੍ਹੀ ਜਿਹੀ ਮੁਸੀਬਤ ਸਾਡੇ ਲਈ ਬਹੁਤ ਭਾਰਾ ਅਤੇ ਅਬਦੀ ਜਲਾਲ ਪੈਦਾ ਕਰਦੀ ਜਾਂਦੀ ਏ ਜਿਸ ਹਾਲ ਵਿੱਚ ਪਈ ਅਸੀਂ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ। ਇਸ ਲਈ ਪਈ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਨਾਂ ਦੀਆਂ ਨੇ ਪਰ ਨਾ ਵੇਖੀਆਂ ਸ਼ੈਵਾਂ ਅਬਦੀ ਨੇ। ਪਤਰਸ ਕਿਉਂ ਜੇ ਪਹਿਲਾਂ ਤੁਸੀਂ ਭੇਡਾਂ ਵਾਂਗਰ ਭਟਕਦੇ ਫਿਰਦੇ ਸੀ ਪਰ ਹੁਣ ਆਪਣੀਆਂ ਰੂਹਾਂ ਦੇ ਗੱਲਾਂਬਾਨ ਅਤੇ ਨਿਗਹਬਾਨ ਦੇ ਕੋਲ ਫਿਰ ਆ ਗਏ ਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸ਼ੁਕਰਗੁਜ਼ਾਰੀ ਸ਼ੁਕਰੀਆ ਅਦਾ ਕਰਨ ਦੇ ਲਫਜ਼ੀ ਇਜ਼ਹਾਰ ਦੀ ਨਿਸਬਤ ਬਹੁਤੀ ਅਹਿਮੀਅਤ ਦੀ ਹਾਮਲ ਏ। ਲਫਜ਼ਾਂ ਦੀ ਬਜਾਏ ਅਮਲ ਬਹੁਤੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਦਾ ਏ। ਸਬਰ ਹਲੀਮੀ ਪਿਆਰ ਅਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਗ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਜੇ ਅਸੀਂ ਹਯਾਤੀ ਹੱਕ ਅਤੇ ਮੁਹੱਬਤ ਲਈ ਨਾ ਸ਼ੁਕਰਗੁਜ਼ਾਰ ਹਾਂ ਤਾਂ ਫਿਰ ਵੀ ਸਾਰੀਆਂ ਨੇਮਤਾਂ ਲਈ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਅਤੇ ਅਸੀਂ ਮੁਨਾਫਕ ਅਤੇ ਉਸ ਸ਼ਦੀਦ ਮਲਾਮਤ ਨੂੰ ਆਪਣੇ ਉੱਤੇ ਲੈ ਲੈਂਦੇ ਹਾਂ ਜਿਹੜੀ ਮਾਲਕ ਰਿਆਕਾਰਾਂ ਲਈ ਬਿਆਨ ਕਰਦਾ ਏ। ਅਜਿਹੀ ਸੂਰਤ ਵਿੱਚ ਸਿਰਫ਼ ਇੱਕ ਦੁਆ ਹੀ ਕਾਬਲੇ ਕਬੂਲ ਏ ਭਈ ਆਪਣੇ ਬੁੱਲਾਂ ਉੱਤੇ ਉਂਗਲੀ ਰੱਖ ਕੇ ਸਾਡੀਆਂ ਨੇਮਤਾਂ ਨੂੰ ਯਾਦ ਕੀਤਾ ਜਾਵੇ। ਜਦੋਂ ਦਿਲ ਅਲਾਹੀ ਸੱਚਾਈ ਅਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤਾਂ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ ਇਹਦੇ ਇਲਾਵਾ ਸਾਡੀਆਂ ਮਯੂਸੀਆਂ ਅਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਤੱਕੇ ਹੋਏ ਬਾਲਾਂ ਵਾਂਗਰ ਅਪੜਾਉਂਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਮੁਹੱਬਤ ਦੀ ਸਿਹਤ ਦੇਣ ਵਾਲੀ ਮਲਾਮਤ ਦੇ ਰਾਹੀਂ ਰਾਸਤਬਾਜ਼ੀ ਅਮਨ ਅਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਅਸੀਂ ਇਲਾਹੀ ਫਿਤਰਤ ਦੇ ਇਜ਼ਹਾਰ ਦੇ ਰਾਹੀਂ ਮਸੀਹਤ ਦੀ ਸਾਇੰਸ ਤਿਕਰ ਅੱਪੜਦੇ ਹਾਂ ਪਰ ਇਸ ਭੈੜੇ ਜੱਗ ਵਿੱਚ ਨੇਕੀ ਦੀ ਬਦਨਾਮੀ ਹੋਵੇਗੀ ਅਤੇ ਸਬਰ ਤਜਰਬਾ ਲਿਆਵੇਗਾ। ਚਲਾਕ ਸਾਦਾ ਅਤੇ ਚੁਸਤ ਰਹੋ। ਜਿਹੜੀ ਰਾਹ ਇਸ ਫਹਿਮ ਵੱਲ ਲਿਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ ਉਹ ਰਾਹ ਸਿੱਧੀ ਅਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ ਬਿਮਾਰੀ ਅਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਏ ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ। ਇਹ ਹਯਾਤੀ ਅਤੇ ਪਿਆਰ ਦੀ ਮੰਗ ਏ ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਅਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਅਤੇ ਹਰਾਸ ਵਿੱਚ ਘਿਰੀਆਂ ਨੇ ਅਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ ਪਰਤ ਕੇ ਗਲਤੀ ਵੱਲ ਨਾ ਜਾਓ ਅਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਏ ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਏ ਅਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਏ ਕਿਉਂ ਜੇ ਪਿਆਰ ਦਾ ਮਤਲਬ ਏ ਭਈ ਤੁਹਾਨੂੰ ਅਜ਼ਮਾਇਆ ਅਤੇ ਪਾਕ ਕੀਤਾ ਜਾਵੇਗਾ। ਪਿਆਰੇ ਪੜ੍ਹਨ ਵਾਲਿਓ ਇਹਦੇ ਉੱਤੇ ਗੌਰ ਕਰੋ ਕਿਉਂ ਜੇ ਇਹ ਤੁਹਾਡੀਆਂ ਅੱਖੀਆਂ ਤੋਂ ਪਰਦਾ ਹਟਾ ਦੇਵੇਗਾ ਅਤੇ ਤੁਸੀਂ ਇੱਕ ਨਰਮ ਪਰਾਂ ਵਾਲੀ ਚਿੜੀ ਨੂੰ ਆਪਣੇ ਉੱਤੇ ਉਤਰਦਿਆਂ ਵੇਖੋਗੇ ਬਲਕਿ ਉਹੀ ਸੂਰਤ ਹਾਲ ਜਿਹਨੂੰ ਤੁਹਾਡੀ ਦੁੱਖ ਸਹਿਣ ਵਾਲੀ ਹਿੱਸ ਗਜ਼ਬਨਾਕ ਅਤੇ ਤਕਲੀਫ ਦੇਣ ਵਾਲੀ ਸਮਝਦੀ ਏ। ਮੁਹੱਬਤ ਉਹਨੂੰ ਕਿਸੇ ਫਰਿਸ਼ਤੇ ਦੇ ਰਾਹੀਂ ਤੁਹਾਡੇ ਲਈ ਲਾਤਾਲੁਕ ਬਣਾ ਸਕਦੀ ਏ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤਾਂ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ, ਜਾਂ ਅਸੀਂ ਇਹ ਸੁਣ ਰਹੇ ਹਾਂ ਅਤੇ ਉੱਚੇ ਹੋ ਰਹੇ ਹਾਂ। ਇੱਕ ਨਿੱਕੇ ਬਾਲ ਵਾਂਗਰ ਬਣਨ ਦੀ ਤਾਂਘ ਅਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਇਸ ਦਾਨਿਸ਼ ਨੂੰ ਪੈਦਾ ਕਰਦਾ ਏ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਅਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ। ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਅਤੇ ਆਪਣੇ ਆਪ ਦੀ ਪਾਕਿਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਕਿਹੜਾ ਏ ਜਿਹਨੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਅਤੇ ਰੂਹਾਨੀ ਖੁਸ਼ੀ ਲਈ ਵਾਹਵਾ ਖਾਹਿਸ਼ਾਂ ਹਾਸਲ ਨਹੀਂ ਕੀਤੀਆਂ? ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਏ। ਇੱਥੋਂ ਤੀਕਰ ਪਈ ਇਸ ਤੋਂ ਪਹਿਲਾਂ ਪਈ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਅਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਏ। ਜ਼ਮੀਨੀ ਆਸਾਂ ਅਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚਿੜਨ ਵਾਲੀ ਰਾਹ ਰੌਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਵੀ ਅਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਅਤੇ ਉਹ ਖੁਸ਼ੀ ਰੂਹਾਨੀ ਏ। ਇਸ ਲਈ ਇਨਸਾਨ ਦੀ ਖੁਸ਼ੀ ਬਦਨੀ ਫਹਿਮ ਦੇ ਮੁੱਕਣ ਵਿੱਚ ਨਹੀਂ। ਦੁੱਖ ਸਹਿਣ ਵਾਲੇ ਗਰੀਬ ਦਿਲ ਨੂੰ ਮੁਨਾਸਬ ਗਜ਼ਾਈਅਤ ਦੀ ਲੋੜ ਹੁੰਦੀ ਏ। ਜਿਵੇਂ ਪਈ ਸਕੂਨ, ਮੁਸੀਬਤ ਵਿੱਚ ਸਬਰ ਅਤੇ ਪਿਆਰੇ ਪਿਓ ਦੀ ਸ਼ਫਕਤ, ਹਮਦਰਦੀ ਦਾ ਅਨਮੋਲ ਫਹਿਮ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਅਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਏ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਅਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ। ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ। ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ। ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਅਬਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।